ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਫਰਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਇਸਤਸਨਾ। ਉਹਨੇ ਆਪਣੀ ਆਵਾਜ਼ ਅਸਮਾਨ ਵਿੱਚੋਂ ਤੈਨੂੰ ਸੁਣਾਈ ਤਾਂ ਜੋ ਤੈਨੂੰ ਤਰਬੀਅਤ ਕਰੇ। ਜਵਾਬੀ ਪੜ੍ਹਾਈ, ਕੁਲਸੀਓਂ। ਅਸੀਂ ਤੁਹਾਡੇ ਵਾਸਤੇ ਸਦਾ ਦੁਆ ਕਰਕੇ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਬਾਪ ਮਤਲਬ ਰੱਬ ਦਾ ਸ਼ੁਕਰ ਕਰਨੇ ਵਾਂ। ਇਸ ਲਈ ਜਿਸ ਦਿਨ ਤੋਂ ਇਹ ਸੁਣਿਆ ਹੈ, ਅਸੀਂ ਵੀ ਤੁਹਾਡੇ ਲਈ ਇਹ ਦੁਆ ਕਰਨ ਅਤੇ ਦਰਖਾਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਭਈ ਤੁਸੀਂ ਕਮਾਲ ਰੂਹਾਨੀ ਸਿਆਣ ਅਤੇ ਸਮਝ ਨਾਲ ਉਹਦੀ ਮਰਜ਼ੀ ਦੇ ਇਲਮ ਨਾਲ ਮਾਮੂਰ ਹੋ ਜਾਓ, ਤਾਂ ਜੋ ਤੁਹਾਡਾ ਚਾਲ ਚੱਲਣ ਖੁਦਾਵੰਦ ਦੇ ਲਾਇਕ ਹੋਵੇ ਅਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ। ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਅਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਅਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਓ, ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਅਤੇ ਤਹੱਮਲ ਕਰ ਸਕੋ ਅਤੇ ਬਾਪ ਦਾ ਸ਼ੁਕਰ ਕਰਦੇ ਰਹੋ ਜਿਹਨੇ ਸਾਨੂੰ ਇਸ ਲਾਇਕ ਕੀਤਾ ਭਈ ਨੂਰ ਵਿੱਚ ਮੁਕੱਦਸਾਂ ਦੇ ਨਾਲ ਹਿੱਸਾ ਪਾਈਏ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਤੋਂ ਛੁਡਾ ਕੇ ਆਪਣੇ ਲਾਡਲੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ। ਦਰਸੀਵਾਜ ਬਾਈਬਲ ਵਿੱਚੋਂ ਅਯੂਬ। ਇਨਸਾਨ ਵਿੱਚ ਰੂਹ ਏ ਅਤੇ ਕਾਦਰ ਮੁਤਲਿਕ ਦਾ ਦਮ ਖਿਰਦ ਬਖਸ਼ਦਾ ਏ। ਯਸਾਇਆ, ਕਿਉਂ ਜੇ ਸ਼ੁਰੂ ਤੋਂ ਹੀ ਨਾ ਕਿਸੇ ਨੇ ਸੁਣਿਆ ਅਤੇ ਨਾ ਕਿਸੇ ਦੇ ਕੰਨ ਤਿਕਰ ਅਪੜਿਆ ਅਤੇ ਨਾ ਅੱਖੀਆਂ ਨੇ ਤੇਰੇ ਸਿਵਾ ਕਿਸੇ ਅਜਿਹੇ ਰੱਬ ਨੂੰ ਵੇਖਿਆ ਜਿਹੜਾ ਆਪਣੀ ਉਡੀਕ ਕਰਨ ਵਾਲੇ ਲਈ ਕੁਝ ਕਰਕੇ ਵਿਖਾਵੇ। ਹਿਜ਼ਕੀਏਲ, ਇਸ ਲਈ ਤੂੰ ਆਖ ਖੁਦਾਵੰਦ ਰੱਬ ਇੰਜ ਆਖਦਾ ਏ, ਮੈਂ ਨਵੀਂ ਰੂਹ ਤੁਹਾਡੇ ਬਾਤਨ ਵਿੱਚ ਪਾਵਾਂਗਾ ਤਾਂ ਜੋ ਉਹ ਮੇਰੇ ਆਇਨ ਉੱਤੇ ਟੁਰਨ ਅਤੇ ਮੇਰੇ ਹੁਕਮਾਂ ਉੱਤੇ ਅਮਲ ਕਰਨ ਅਤੇ ਉਹਨਾਂ ਉੱਤੇ ਕਾਰਬੰਦ ਹੋਣ ਅਤੇ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ। ਪਰ ਜਿਨ੍ਹਾਂ ਦਾ ਦਿਲ ਆਪਣੀਆਂ ਨਫ਼ਰਤ ਵਾਲੀਆਂ ਅਤੇ ਮਕਰੂਹ ਸ਼ੈਵਾਂ ਦਾ ਤਾਲਬ ਹੋ ਕੇ ਉਹਨਾਂ ਦੇ ਮਗਰ ਜਾਂਦਾ ਏ, ਉਹਨਾਂ ਦਾ ਬਾਪ ਖੁਦਾਵੰਦ ਆਖਦਾ ਏ ਭਈ ਉਹਨਾਂ ਦੀ ਰਵਸ਼ ਨੂੰ ਉਹਨਾਂ ਦੇ ਸਿਰ ਉੱਤੇ ਹੀ ਲਿਆਵਾਂਗਾ। ਸੈਮੂਅਲ, ਅਤੇ ਮੁੰਡਾ ਸੈਮੂਅਲ ਇਲੀ ਦੇ ਸਾਹਮਣੇ ਖੁਦਾਵੰਦ ਦੀ ਸੇਵਾ ਕਰਦਾ ਸੀ ਅਤੇ ਉਹਨਾਂ ਦਿਨਾਂ ਵਿੱਚ ਖੁਦਾਵੰਦ ਦਾ ਕਲਾਮ ਬਹੁਤ ਕੀਮਤੀ ਸੀ, ਕੋਈ ਰੋਇਆ ਨਹੀਂ ਸੀ ਹੁੰਦੀ। ਅਤੇ ਉਸ ਵੇਲੇ ਇੰਝ ਹੋਇਆ ਭਈ ਜਦ ਇਲੀ ਆਪਣੀ ਥਾਂ 'ਤੇ ਲੰਮੇ ਪਿਆ ਹੋਇਆ ਸੀ, ਉਹਦੀਆਂ ਅੱਖੀਆਂ ਧੁੰਦਲਾਉਣ ਲੱਗ ਗਈਆਂ ਸੀ ਅਤੇ ਉਹ ਕੁਝ ਵੇਖ ਨਹੀਂ ਸਕਦਾ ਸੀ ਅਤੇ ਰੱਬ ਦਾ ਦੀਵਾ ਹਲੇ ਤੀਕਰ ਬੁੱਝਿਆ ਨਹੀਂ ਸੀ। ਅਤੇ ਸੈਮੂਅਲ ਖੁਦਾਵੰਦ ਦੀ ਹੈਕਲ ਵਿੱਚ ਜਿੱਥੇ ਰੱਬ ਦਾ ਸੰਦੂਕ ਸੀ ਲੰਮੇ ਪਿਆ ਹੋਇਆ ਸੀ ਅਤੇ ਉਹ ਦੌੜ ਕੇ ਏਲੀ ਦੇ ਕੋਲ ਗਿਆ ਅਤੇ ਆਖਿਆ, ਤੂੰ ਮੈਨੂੰ ਬੁਲਾਇਆ ਏ, ਇਸ ਲਈ ਮੈਂ ਹਾਜ਼ਰ ਹਾਂ। ਉਹਨੇ ਆਖਿਆ, ਮੈਂ ਨਹੀਂ ਬੁਲਾਇਆ, ਜਾ ਲੰਮੇ ਪੈ ਜਾ। ਇਸ ਲਈ ਉਹ ਜਾ ਕੇ ਲੰਮੇ ਪੈ ਗਿਆ ਅਤੇ ਖੁਦਾਵੰਦ ਨੇ ਫਿਰ ਬੁਲਾਇਆ ਸੈਮੂਅਲ। ਸੈਮੂਅਲ ਉੱਠ ਕੇ ਏਲੀ ਦੇ ਕੋਲ ਗਿਆ ਅਤੇ ਆਖਿਆ, ਤੂੰ ਮੈਨੂੰ ਬੁਲਾਇਆ ਏ, ਇਸ ਲਈ ਮੈਂ ਹਾਜ਼ਰ ਹਾਂ। ਉਹਨੇ ਆਖਿਆ, ਐ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ, ਜਾ ਲੰਮੇ ਪੈ ਜਾ। ਅਤੇ ਸੈਮੂਅਲ ਨੇ ਹਲੇ ਖੁਦਾਵੰਦ ਨੂੰ ਨਹੀਂ ਪਛਾਣਿਆ ਸੀ ਅਤੇ ਨਾ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਜ਼ਾਹਿਰ ਹੋਇਆ ਸੀ। ਫਿਰ ਖੁਦਾਵੰਦ ਨੇ ਤੀਜੀ ਵਾਰੀ ਸੈਮੂਅਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਦੇ ਕੋਲ ਗਿਆ ਅਤੇ ਆਖਿਆ, ਤੂੰ ਮੈਨੂੰ ਬੁਲਾਇਆ ਏ, ਇਸ ਲਈ ਮੈਂ ਹਾਜ਼ਰ ਹਾਂ। ਤਦ ਏਲੀ ਸਮਝ ਗਿਆ ਵੀ ਖੁਦਾਵੰਦ ਨੇ ਉਸ ਮੁੰਡੇ ਨੂੰ ਬੁਲਾਇਆ ਏ। ਇਸ ਲਈ ਏਲੀ ਨੇ ਸੈਮੂਅਲ ਨੂੰ ਆਖਿਆ, ਜਾ ਲੰਮੇ ਪਿਆਰ ਹੈ ਅਤੇ ਜੇ ਉਹ ਤੈਨੂੰ ਬੁਲਾਵੇ ਤਾਂ ਤੂੰ ਆਖੀ, ਐ ਖੁਦਾਵੰਦ ਦੱਸ, ਕਿਉਂ ਜੇ ਤੇਰਾ ਬੰਦਾ ਸੁਣਦਾ ਏ। ਇਸ ਲਈ ਸੈਮੂਅਲ ਆਪਣੀ ਥਾਂ 'ਤੇ ਜਾ ਕੇ ਲੰਮੇ ਪੈ ਗਿਆ। ਤਦ ਖੁਦਾਵੰਦ ਖਲੋਤਾ ਅਤੇ ਪਹਿਲੇ ਵਾਂਗਰ ਬੁਲਾਇਆ, ਸੈਮੂਅਲ, ਸੈਮੂਅਲ, ਸੈਮੂਅਲ। ਸੈਮੂਅਲ ਨੇ ਆਖਿਆ, ਦੱਸ, ਕਿਉਂ ਜੇ ਤੇਰਾ ਬੰਦਾ ਸੁਣਦਾ ਏ। ਖੁਦਾਵੰਦ ਨੇ ਸੈਮੂਅਲ ਨੂੰ ਆਖਿਆ, ਵੇਖ, ਮੈਂ ਇਸਰਾਇਲ ਵਿੱਚ ਅਜਿਹਾ ਕੰਮ ਕਰਨ ਨੂੰ ਹਾਂ ਜਿਹਦੇ ਬਾਰੇ ਹਰ ਸੁਣਨ ਵਾਲੇ ਦੇ ਕੰਨ ਲਾਲ ਹੋ ਜਾਣਗੇ। ਅਤੇ ਸੈਮੂਅਲ ਵੱਡਾ ਹੁੰਦਾ ਗਿਆ ਅਤੇ ਖੁਦਾਵੰਦ ਉਹਦੇ ਨਾਲ ਸੀ ਅਤੇ ਉਹਨੇ ਉਹਦੀਆਂ ਗੱਲਾਂ ਵਿੱਚੋਂ ਕਿਸੇ ਨੂੰ ਮਿੱਟੀ ਵਿੱਚ ਨਾ ਮਿਲਣ ਦਿੱਤਾ। ਅਤੇ ਸਾਰੇ ਬਨੀ ਇਸਰਾਇਲ ਨੇ ਦਾਨ ਤੋਂ ਬੈਰੇ ਸਿਬਾ ਤਿਕਰ ਜਾਣ ਲਿਆ ਵੀ ਸੈਮੂਅਲ ਖੁਦਾਵੰਦ ਦਾ ਨਬੀ ਮੁਕਰਰ ਹੋਇਆ। ਯਸਾਇਆ, ਅਤੇ ਜਦੋਂ ਤੂੰ ਸੱਜੇ ਜਾਂ ਖੱਬੇ ਪਾਸੇ ਮੁੜੇ ਤਾਂ ਤੇਰੇ ਕੰਨ ਪਿੱਛੋਂ ਇਹ ਆਵਾਜ਼ ਸੁਣਨਗੇ ਵੀ ਰਾਹ ਇਹੀ ਏ, ਇਹਦੇ ਉੱਤੇ ਟੁਰ। ਕਰੰਥੀਓ, ਪੌਲੁਸ ਜਿਹੜਾ ਰੱਬ ਦੀ ਮਰਜ਼ੀ ਨਾਲ ਯਿਸੂ ਮਸੀਹ ਦਾ ਰਸੂਲ ਹੋਣ ਲਈ ਬੁਲਾਇਆ ਗਿਆ। ਕਰੰਥੀਓ, ਅਤੇ ਐ ਭਰਾਓ, ਜਦ ਮੈਂ ਤੁਹਾਡੇ ਕੋਲ ਆਇਆ ਅਤੇ ਤੁਹਾਡੇ ਵਿੱਚ ਰੱਬ ਦੇ ਭੇਦ ਦੀ ਮੁਨਾਦੀ ਕਰਨ ਲੱਗਿਆ ਅਤੇ ਵਧੀਆ ਤਕਰੀਰ ਜਾਂ ਹਿਕਮਤ ਨਾਲ ਨਹੀਂ ਆਇਆ, ਕਿਉਂਕਿ ਮੈਂ ਇਹ ਇਰਾਦਾ ਕਰ ਲਿਆ ਸੀ ਵੀ ਤੁਹਾਡੇ ਵਿਚਾਲੇ ਯਿਸੂ ਮਸੀਹ ਬਲਕਿ ਮਸੀਹ ਮਸਲੂਬ ਦੇ ਸਿਵਾ ਹੋਰ ਕੁਝ ਨਾ ਜਾਣਾਂਗਾ, ਅਤੇ ਮੈਂ ਕਮਜ਼ੋਰੀ ਅਤੇ ਡਰ ਅਤੇ ਬਹੁਤ ਥਰ ਥਰ ਕਰਨ ਦੀ ਹਾਲਤ ਵਿੱਚ ਤੁਹਾਡੇ ਕੋਲ ਰਿਹਾ, ਅਤੇ ਮੇਰੀ ਤਕਰੀਰ ਅਤੇ ਮੇਰੀ ਮੁਨਾਦੀ ਵਿੱਚ ਹਿਕਮਤ ਦੀਆਂ ਚੰਗੀਆਂ ਲੱਗਣ ਵਾਲੀਆਂ ਗੱਲਾਂ ਨਹੀਂ ਸੀ ਬਲਕਿ ਉਹ ਰੂਹ ਅਤੇ ਕੁਦਰਤ ਦੇ ਨਾਲ ਸਾਬਤ ਹੁੰਦੀਆਂ ਸੀ, ਤਾਂ ਜੋ ਤੁਹਾਡਾ ਈਮਾਨ ਇਨਸਾਨ ਦੀ ਹਿਕਮਤ ਉੱਤੇ ਨਹੀਂ ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਫਿਰ ਵੀ ਕਾਮਲਾਂ ਵਿੱਚ ਅਸੀਂ ਸਿਆਣ ਦੀਆਂ ਗੱਲਾਂ ਆਖਦੇ ਹਾਂ, ਪਰ ਇਸ ਜਹਾਨ ਦੇ ਅਤੇ ਉਸ ਜਹਾਨ ਦੇ ਬਰਬਾਦ ਹੋਣ ਵਾਲੇ ਸਰਦਾਰਾਂ ਦੀ ਸਿਆਣ ਨਹੀਂ, ਬਲਕਿ ਅਸੀਂ ਰੱਬ ਦੀ ਉਹ ਪੋਸ਼ੀਦਾ ਸਿਆਣ ਭੇਤ ਦੇ ਤੌਰ 'ਤੇ ਬਿਆਨ ਕਰਦੇ ਹਾਂ ਜਿਹੜੀ ਰੱਬ ਨੇ ਜਹਾਨ ਦੇ ਸ਼ੁਰੂ ਤੋਂ ਸਾਡੇ ਜਲਾਲ ਤੋਂ ਵੀ ਪਹਿਲਾਂ ਮੁਕਰਰ ਕੀਤੀ ਸੀ, ਬਲਕਿ ਜਿਵੇਂ ਲਿਖਿਆ ਏ ਉਂਝ ਹੋਇਆ, ਜਿਹੜੀਆਂ ਸ਼ਾਇਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਰ ਕੀਤਾ, ਕਿਉਂਕਿ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਹੈ, ਕਿਉਂਕਿ ਇਨਸਾਨਾਂ ਵਿੱਚੋਂ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਹੈ ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਏ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਿਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ, ਪਰ ਅਸੀਂ ਨਾ ਜਗਦਾ ਬਲਕਿ ਉਹ ਰੂਪ ਆਇਆ ਏ ਜਿਹੜਾ ਰੱਬ ਵੱਲੋਂ ਏ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ, ਅਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਅਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂਕਿ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਅਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ ਕਿਉਂਕਿ ਉਹ ਰੂਹਾਨੀ ਤੌਰ 'ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿੰਨੇ ਜਾਣਿਆ ਹੈ ਵੀ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਯੂਹੰਨਾ, ਅਤੇ ਜਿਹੜਾ ਗਵਾਹੀ ਦਿੰਦਾ ਹੈ ਉਹ ਰੂਹ ਹੈ, ਕਿਉਂਕਿ ਰੂਹ ਸੱਚਿਆਈ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਰੂਹ ਸਾਰੀਆਂ ਸ਼ਾਵਾਂ ਦੀ ਹਯਾਤੀ, ਮਵਾਦ ਅਤੇ ਲਗਾਤਾਰੀ ਹੈ। ਇਸ ਸਿਆਣ ਦਾ ਪਹਿਲਾ ਮੁਤਾਲਬਾ ਇਹ ਹੈ ਵੀ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਕੋਈ ਹਯਾਤੀ, ਨਾ ਮਵਾਦ, ਨਾ ਸੱਚਿਆਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਹੈ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਊਰ ਨੂੰ ਉੱਚਾ ਕਰਦੀ ਅਤੇ ਸੱਚਿਆਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਅਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਏ। ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸੱਚਿਆਈ ਅਤੇ ਮੁਹੱਬਤ ਨੂੰ ਖੋਲਦਾ ਏ, ਅਤੇ ਅਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਊਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਉਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੱਬ ਦਾ ਤਸੱਵਰ ਲਾਫਾਨੀ, ਲਾਖਤਾ, ਲਾਮਹਿਦੂਦ ਦੀ ਅਕਾਸੀ ਕਰਦਾ ਏ। ਫਾਨੀ, ਖਤਾਕਾਰ ਅਤੇ ਮਹਿਦੂਦ ਇਨਸਾਨੀ ਅਕੀਦੇ ਨੇ ਜਿਹੜੇ ਆਪਣੇ ਆਪ ਲਈ ਅਜਿਹੇ ਕੰਮ ਵੰਡਦੇ ਨੇ ਜਿਹੜੇ ਉਹਨਾਂ ਲਈ ਨਾਮੁਮਕਿਨ ਹੋਣ, ਜਿਹੜੇ ਸੱਚਿਆਈ ਅਤੇ ਝੂਠ ਦੇ ਵਿਚਾਲੇ ਅੱਡ ਕਰਦੇ ਨੇ। ਇਨਸਾਨ ਰੂਹ ਦਾ ਖਿਆਲ ਏ, ਉਹ ਖੂਬਸੂਰਤੀ ਦੇ ਹੋਣ ਦੀ ਅਕਾਸੀ ਕਰਦਾ ਏ, ਸੰਸਾਰ ਨੂੰ ਲੋ ਨਾਲ ਰੋਸ਼ਨ ਕਰਦਾ ਏ। ਇਨਸਾਨ ਬੇਮੌਤ ਰੂਹਾਨੀ ਏ, ਉਹ ਪਾਪ ਜਾਂ ਕਮਜ਼ੋਰੀ ਤੋਂ ਉੱਚਾ ਏ। ਉਹ ਵੇਲੇ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਹਮੇਸ਼ਾ ਲਈ ਹਯਾਤੀ ਦੀ ਵਸਤ ਵਿੱਚ ਨਹੀਂ ਆਉਂਦਾ, ਬਲਕਿ ਉਹ ਰੱਬ ਅਤੇ ਸੰਸਾਰ ਦੇ ਨਾਲ ਨਾਲ ਹੀ ਰਹਿੰਦਾ ਏ। ਮਾਦੀ ਫਹਿਮ ਦੀ ਹਰ ਸ਼ੈ ਫਨਾ ਹੋ ਜਾਏਗੀ, ਪਰ ਰੂਹਾਨੀ ਖਿਆਲ ਜਿਹਦਾ ਮਾਦਾ ਸਿਆਨ ਵਿੱਚ ਏ, ਉਹ ਹਮੇਸ਼ਾ ਦਾ ਏ। ਰੱਬ ਦੀ ਔਲਾਦ ਮਾਦੇ ਜਾਂ ਆਰਜ਼ੀ ਖਾਕ ਤੋਂ ਸ਼ੁਰੂ ਨਹੀਂ ਹੁੰਦੀ, ਉਹ ਰੂਹ ਅਲਾਹੀ ਸਿਆਨ ਵਿੱਚ ਨੇ ਅਤੇ ਇਸੇ ਤਰ੍ਹਾਂ ਹਮੇਸ਼ਾ ਜਾਰੀ ਰਹਿੰਦੇ ਨੇ। ਇਨਸਾਨ ਦਾ ਵਜੂਦ ਇੱਕ ਮੁਆਮਾ ਏ, ਹਰ ਦਿਹਾੜਾ ਇੱਕ ਭੇਤ ਏ। ਬਦਨੀ ਹਿੱਸਾਂ ਦੀ ਗਵਾਹੀ ਸਾਨੂੰ ਇਹਦੇ ਤੋਂ ਵਾਕਫ ਕਰ ਸਕਦੀ ਏ, ਜੋ ਕੁਝ ਅਸਲੀ ਅਤੇ ਜੋ ਕੁਝ ਫਰੇਬੀ ਏ। ਪਰ ਕ੍ਰਿਸਚਨ ਸਾਇੰਸ ਦੇ ਇਨਕਸ਼ਾਫ ਸੱਚਾਈ ਦੇ ਖਜ਼ਾਨਿਆਂ ਨੂੰ ਖੋਲ੍ਹ ਦਿੰਦੇ ਨੇ। ਜੋ ਕੁਝ ਵੀ ਝੂਠਾ ਜਾਂ ਪਾਪ ਅਲੂਦੇ, ਉਹ ਕਦੀ ਵੀ ਰੂਹ ਦੀ ਫਜ਼ਾ ਵਿੱਚ ਨਹੀਂ ਵੜ ਸਕਦਾ। ਇੱਥੇ ਬਸ ਇੱਕ ਹੀ ਰੂਹ ਏ। ਇਨਸਾਨ ਕਦੀ ਰੱਬ ਨਹੀਂ ਹੁੰਦਾ, ਬਲਕਿ ਰੂਹਾਨੀ ਇਨਸਾਨ ਰੱਬ ਦੀ ਸੂਰਤ ਉੱਤੇ ਪੈਦਾ ਹੁੰਦਿਆਂ ਹੋਏ ਰੱਬ ਦਾ ਪਰਛਾਵਾਂ ਬਣਦਾ ਏ। ਇਸ ਸਾਇੰਸੀ ਪਰਛਾਵੇਂ ਵਿੱਚ ਅਨਾ ਅਤੇ ਬਾਪ ਗੈਰ ਮੁਨਫਿਕ ਨੇ। ਕੁਝ ਵੀ ਅਸਲੀ ਅਤੇ ਅਬਦੀ ਨਹੀਂ ਏ, ਕੁਝ ਵੀ ਰੂਹ ਨਹੀਂ ਏ, ਸਿਵਾਏ ਰੱਬ ਅਤੇ ਉਹਦੇ ਖਿਆਲ ਦੇ। ਸਾਰੀ ਅਸਲੀਅਤ ਦੀ ਪਛਾਣ ਜਾਂ ਖਿਆਲ ਹਮੇਸ਼ਾ ਜਾਰੀ ਰਹਿੰਦੀ ਏ, ਪਰ ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਨਾਵਟਾਂ ਨਹੀਂ। ਜਾਨ, ਰੂਹ, ਰੱਬ, ਖਾਲਕ, ਹੁਕਮਰਾਨ, ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਏ। ਜਦ ਇਨਸਾਨ ਦੇ ਬਾਰੇ ਰੱਬ ਦੀ ਸੂਰਤ ਉੱਤੇ ਬਣਿਆ ਹੋਇਆ ਆਖਿਆ ਜਾਂਦਾ ਏ, ਅਤੇ ਪਾਪ ਅਲੂਦਾ ਅਤੇ ਬਿਮਾਰ ਫਾਨੀ ਬੰਦਾ ਨਹੀਂ ਏ ਜਿਹਦਾ ਹਵਾਲਾ ਦਿੱਤਾ ਜਾਂਦਾ ਏ, ਬਲਕਿ ਇਹ ਉਹ ਮਿਸਾਲੀ ਬੰਦਾ ਏ ਜਿਹੜਾ ਰੱਬ ਦੀ ਸ਼ਬੀਰ ਦਾ ਪਰਛਾਵਾਂ ਬਣਦਾ ਏ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ, ਅਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਰੂਹਾਨੀ ਹਿੱਸੇ ਦੇ ਪਾਰੋਂ ਤੁਸੀਂ ਅਲੂਹੀਅਤ ਦੇ ਦਿਲ ਨੂੰ ਪਛਾਣ ਸਕਦੇ ਹੋ, ਅਤੇ ਇੰਜ ਸਾਇੰਸ ਵਿੱਚ ਅਮੂਮੀ ਇਸਤਲਾਹ ਇਨਸਾਨ ਨੂੰ ਸਮਝ ਸਕਦੇ ਹੋ। ਕੰਨ ਨਾਂ ਦੀਆਂ ਹੀ ਬਦਨੀ ਹਿੱਸਾਂ ਦੇ ਹਿੱਸੇ ਨਹੀਂ, ਬਲਕਿ ਰੂਹਾਨੀ ਸਮਝ। ਰੂਹਾਨੀ ਸ਼ਾਊਰ ਦਾ ਹਵਾਲਾ ਦਿੰਦਿਆਂ ਹੋਏ ਯਸੂ ਨੇ ਆਖਿਆ, ਕੰਨ ਹੈ ਨੇ ਅਤੇ ਤੁਸੀਂ ਸੁਣਦੇ ਨਹੀਂ। ਮਰਕਸ 8:18। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦੋਂ ਹਿੱਸਾ ਚੁੱਪ ਹੋਣ। ਰੂਹ ਤੋਂ ਭਰੇ ਬਜ਼ੁਰਗਾਂ ਨੇ ਸੱਚਾਈ ਦੀ ਆਵਾਜ਼ ਸੁਣੀ, ਅਤੇ ਉਹਨਾਂ ਨੇ ਰੱਬ ਦੇ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਜਿਵੇਂ ਇਨਸਾਨ ਇਨਸਾਨਾਂ ਦੇ ਨਾਲ ਗੱਲ ਕਰਦਾ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ੰਗੋਈ ਕਰਨ ਅਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ। ਨਾ ਹੀ ਇਨਸਾਨੀ ਅਕੀਦੇ ਅਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਿਆਈ ਨਾਲ ਹਮਾਂਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ, ਅਤੇ ਇਨਸਾਨ ਗੈਰ ਇਰਾਦੀ ਤੌਰ 'ਤੇ ਗੈਬਦਾਨ ਅਤੇ ਨਬੀ ਬਣ ਗਿਆ, ਜਿਹੜਾ ਭੂਤਾਂ, ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ, ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ, ਅਤੇ ਇਹਦੀ ਤਾਲੀਮ ਮਸੀਹ ਅਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਅਤੇ ਮੁਨਾਸਬ ਤੌਰ 'ਤੇ ਸਮਝਿਆ ਗਿਆ ਏ, ਅਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਿਆਈ ਨੂੰ ਜਾਣ ਸਕਦੇ ਹਾਂ ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ, ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨਖਾਨੀ ਗੈਬਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਜਿਵੇਂ ਵੀ ਰੱਬ ਅਸਲ ਏ ਅਤੇ ਇਨਸਾਨ ਇਲਾਹੀ ਸ਼ਕਲੋ ਸੂਰਤ ਏ, ਅਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ, ਅਤੇ ਹਕੀਕਤ ਵਿੱਚ ਇੰਝ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ, ਅਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ ਇੱਕ ਸਿਆਣ ਨੂੰ ਮੰਨੀ। ਮਾਦੀ ਇਨਸਾਨ ਆਪਣੇ ਆਪ ਨੂੰ ਮਾਦੀ ਵਿਖਾਲੀ ਦਿੰਦਾ ਹੈ, ਜਦਕਿ ਇਨਸਾਨ ਛਬੀ, ਖਿਆਲ ਹੈ। ਫਰੇਬ ਨਜ਼ਰੀ, ਪਾਪ, ਬਿਮਾਰੀ ਅਤੇ ਮੌਤ ਮਾਦੀ ਫਹਿਮ ਦੀ ਝੂਠੀ ਗਵਾਹੀ ਤੋਂ ਜਨਮ ਲੈਂਦੇ ਨੇ, ਜਿਹੜੀ ਲਾਮਹਦੂਦ ਰੂਹ ਦੇ ਮਰਕਜ਼ੀ ਫਾਸਲੇ ਤੋਂ ਬਾਹਰ ਇੱਕ ਫਰਜ਼ੀ ਨਜ਼ਰੀਏ ਤੋਂ ਸਿਆਣ ਅਤੇ ਅਸਲ ਦੀ ਮੁੜੀ ਹੋਈ ਤਸਵੀਰ ਪੇਸ਼ ਕਰਦੀ ਹੈ, ਜਿਹਦੇ ਵਿੱਚ ਹਰ ਸ਼ੈ ਉੱਤੋਂ ਲੈ ਕੇ ਹੇਠਾਂ ਤਿਕਰ ਪੁੱਠੀ ਹੋਈ ਹੁੰਦੀ ਹੈ। ਮਸੀਹਤ ਦਾ ਅਸੂਲ ਅਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਹੈ, ਉਹਦੇ ਬਿਮਾਰ ਨੂੰ ਸ਼ਫਾ ਦੇਣ, ਬਦਰੂਹਾਂ ਨੂੰ ਕੱਢਣ, ਅਤੇ ਉਹ ਮੌਤ ਯਾਨੀ ਜਿਹੜਾ ਸਭ ਤੋਂ ਪਿਛਲਾ ਵੈਰੀ ਹੈ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਅਤੇ ਇਹਦੇ ਨਾਮ ਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕਿਜ਼ਗੀ ਅਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤਿਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ, ਜਦੋਂ ਤਿਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ, ਅਤੇ ਪਾਪ, ਬਿਮਾਰੀ ਅਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਅਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।